ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਚਉ ਸੱਜਣ ਮੈਂ ਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੂਕ ਉਚਰਹੇ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਆਸਾ ਦੀ ਵਾਰ ਜੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਰੋਜ਼ਾਨਾ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਦੇ ਮਹਾਂਵਾਕ ਅਨੁਸਾਰ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਆਪ ਉਦਮ ਬਖਸ਼ਿਸ਼ ਕੀਤਾ, ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ ਨੇ। ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨ ਵੀ ਸੱਜਣੇ ਹਨ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਉਪਰੰਤ ਕੀਰਤਨ ਕਥਾ ਦੇ ਦੀਵਾਨ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਗੁਰੂ ਘਰ ਵਿਖੇ ਪਹੁੰਚ ਰਹੀਆਂ ਨੇ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਕਬੀਰ ਸਾਹਿਬ ਜੀ ਨੇ ਸੰਸਾਰ ਨੂੰ ਬਹੁਤ ਮਹਾਨ ਸਿੱਖਿਆਵਾਂ ਬਖਸ਼ਿਸ਼ ਕੀਤੀਆਂ ਨੇ। ਐਸਾ ਗਿਆਨ ਦਾ ਖਜ਼ਾਨਾ ਜੋ ਉਹਨਾਂ ਦੇ ਸ਼ਬਦਾਂ ਅਤੇ ਸਲੋਕਾਂ ਦੇ ਰਾਹੀਂ ਮਿਲਦਾ ਹੈ। ਕਬੀਰ ਸਾਹਿਬ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ। 158 ਸਲੋਕ ਵਿਚਾਰੇ ਜਾ ਚੁੱਕੇ ਨੇ, ਤਿਸ ਤੋਂ ਅੱਗੇ 2 ਸਲੋਕਾਂ ਦੀ ਵਿਚਾਰ ਕਰਾਂਗੇ ਅਤੇ ਉਪਦੇਸ਼ ਨੂੰ ਸਮਝਣ ਦਾ ਉਪਰਾਲਾ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਦੇ ਨਾਲ ਬੁਲਾਈਏ, ਸਤਨਾਮ ਸ੍ਰੀ ਵਾਹਿਗੁਰੂ ਜੀਓ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ। ਕਬੀਰ ਸਾਹਿਬ ਜੀ ਜਗਤ ਦੇ ਅੰਦਰ ਜੋ ਸਰਮਾਏਦਾਰੀ ਦੇ ਠਾਠ ਬਾਠ ਦੇ ਨਾਲ ਵੱਡੇ ਬਣੇ ਹੁੰਦੇ ਨੇ, ਉਹਨਾਂ ਦੇ ਮੁਕਾਬਲੇ ਤੇ ਜੋ ਗੁਰੂ ਸਾਹਿਬ ਦੀ ਭਗਤੀ ਸੇਵਾ ਸਿਮਰਨ ਕਰਨ ਵਾਲਾ ਹੈ ਜਾਂ ਉਸਦਾ ਵੀ ਅੱਗੇ ਕੋਈ ਦਾਸ ਬਣ ਕੇ ਸੇਵਾ ਕਰਦਾ ਹੈ ਉਸ ਨੂੰ ਮਹਾਨ ਦੱਸਦੇ ਨੇ। ਔਰ ਕਬੀਰ ਸਾਹਿਬ ਇਸ ਤਰੀਕੇ ਦੇ ਨਾਲ ਇਹ ਪਵਿੱਤਰ ਬਚਨ ਉਚਾਰ ਰਹੇ ਨੇ ਕਿ ਜਿਸ ਕਿਸੇ ਬਹੁਤ ਵੱਡੇ ਸਮਰਾਟ ਰਾਜੇ ਦੇ ਘਰ ਵਿੱਚ ਉਸਦੇ ਦਰਬਾਰ ਵਿੱਚ ਹੈ ਗੈ, ਹੈ ਦਾ ਅਰਥ ਹੁੰਦਾ ਹੈਵਰ, ਬਹੁਤ ਚੰਗੀਆਂ ਚੰਗੀਆਂ ਨਸਲਾਂ ਦੇ ਕੀਮਤੀ ਲੱਖਾਂ ਰੁਪਿਆਂ ਦੇ ਘੋੜੇ ਹੋਵਣ ਬੱਝੇ ਹੋਏ, ਤੇ ਗੈਵਰ ਹਾਥੀ ਬਹੁਤ ਕੀਮਤੀ ਜਿਸ ਰਾਜੇ ਸਮਰਾਟ ਦੇ ਘਰ ਵਿੱਚ ਹੋਵਣ। ਤੋ ਇਸ ਪ੍ਰਕਾਰ ਸਗਨ ਘਨ ਇੰਨਾ ਜ਼ਿਆਦਾ ਉਸਦੇ ਕੋਲ ਸੁੱਖ ਹੋਵੇ, ਦੁਨਿਆਵੀ ਰੂਪ ਵਿੱਚ ਦਿਸਦਾ ਹੋਵੇ, ਛਤਰਪਤੀ ਤੇ ਉਸਦੇ ਸਿਰ ਦੇ ਉੱਤੇ ਛਤਰ ਝੁੱਲਦਾ ਹੋਵੇ, ਉਹ ਜੋ ਛਤਰਪਤੀ ਇਤਨਾ ਸਰਮਾਏਦਾਰ ਸੰਸਾਰ ਦੇ ਅੰਦਰ ਸਮਰਾਟ ਹੋਵੇ, ਛਤਰਪਤੀ ਕੀ ਨਾਰ, ਉਸਦੀ ਜੋ ਔਰਤ ਹੈ ਉਹ ਬੜਾ ਫਖਰ ਕਰਦੀ ਹੋਵੇਗੀ, ਬਹੁਤ ਹੰਕਾਰ ਵਿੱਚ ਹੋਵੇਗੀ, ਪਰ ਕਬੀਰ ਜੀ ਕਹਿੰਦੇ ਨੇ ਉਹ ਜੋ ਹੈ ਭਾਵੇਂ ਇਤਨੀ ਮਾਇਆ ਦੀ ਦੌਲਤ ਦੀ ਮਾਲਕ ਹੋਣ ਦੇ ਬਾਵਜੂਦ ਵੀ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ ਕਿਸ ਦੇ ਬਰਾਬਰ ਨਹੀਂ ਉਹ ਪੁੱਜ ਸਕਦੀ ਹਰ ਜਨ ਕੀ ਜੋ ਰੱਬ ਦਾ ਪਿਆਰਾ ਕੋਈ ਦਾਸ ਕੋਈ ਸੇਵਕ ਹੋਵੇ ਕੀ ਪਨਹਾਰ ਪਨਹਾਰ ਦਾ ਅਰਥ ਹੁੰਦਾ ਪਾਣੀ ਭਰਨ ਵਾਲਾ ਪਨਹਾਰ ਉਹਦੇ ਦਰ ਤੇ ਪਾਣੀ ਪਿਲਾਵਣ ਵਾਲੀ ਕੋਈ ਦਾਸੀ ਸੇਵਕ ਹੋਵੇ ਤੇ ਉਸ ਦੇ ਬਰਾਬਰ ਉਹ ਨਹੀਂ ਪੁੱਜ ਸਕਦੀ ਜੋ ਹਾਥੀਆਂ ਘੋੜਿਆਂ ਤੇ ਛਤਰਾਂ ਦੇ ਮਾਲਕ ਕਿਸੇ ਰਾਜੇ ਦੀ ਬੇਸ਼ੱਕ ਉਹ ਕੋਈ ਰਾਣੀ ਹੋਵੇ। ਉਧਰ ਦੂਜੇ ਪਾਸੇ ਪ੍ਰਭੂ ਪਰਮੇਸ਼ਰ ਦੇ ਨਾਮ ਜਪਣ ਵਾਲੇ ਦੇ ਦਰ ਘਰ ਤੇ ਕੋਈ ਪਾਣੀ ਪਿਲਾਵਣ ਵਾਲੀ ਪਾਣੀ ਭਰਨ ਵਾਲੀ ਪਨਹਾਰ ਹੋਵੇ ਉਸ ਦੇ ਬਰਾਬਰ ਉਹ ਪਹੁੰਚ ਨਹੀਂ ਸਕਦੀ। ਇਹ ਕਬੀਰ ਸਾਹਿਬ ਜੀ ਦੇ ਬਚਨ ਨੇ। ਗੁਰੂ ਮਹਾਰਾਜ ਆਪਣੇ ਦਾਸ ਨੂੰ ਸੇਵਕ ਨੂੰ ਕਿਤਨਾ ਕੁ ਵੱਡਾ ਦੱਸਦੇ ਨੇ। ਗੁਰਬਾਣੀ ਦੇ ਅੰਦਰ ਮਹਾਰਾਜ ਫਰਮਾਉਂਦੇ ਨੇ ਦਾਸ ਅਨਿੰਨ ਮੇਰੋ ਨਿਜ ਰੂਪ। ਜੋ ਪ੍ਰਭੂ ਜੀ ਫਰਮਾਉਂਦੇ ਨੇ ਜਿਸ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਉਂ ਟਿਕ ਗਿਆ ਹੈ ਕਿ ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੇ ਉੱਤੇ ਕਦੇ ਕੋਈ ਆਸ ਨਹੀਂ ਰੱਖਦਾ, ਕਦੇ ਕੋਈ ਟੇਕ ਨਹੀਂ ਰੱਖਦਾ, ਉਸ ਨੂੰ ਕਹਿੰਦੇ ਨੇ ਅਨਿੰਨ ਦਾਸ। ਅਨਿੰਨ ਜਿਹੜਾ ਇਸ ਤਰ੍ਹਾਂ ਦਾ ਦਾਸ ਬਣ ਗਿਆ ਹੋਵੇ ਜਿਸ ਨੂੰ ਇੱਕ ਆਪਣੇ ਮਾਲਕ ਪਰਮੇਸ਼ਰ ਦਾ ਹੀ ਆਸਰਾ ਹੋਵੇ। ਪ੍ਰਭੂ ਪਰਮਾਤਮਾ ਜੀ ਇਹ ਫਰਮਾਉਂਦੇ ਨੇ ਕਿ ਮੇਰੋ ਨਿਜ ਰੂਪ, ਉਹ ਮੇਰਾ ਖਾਸ ਰੂਪ ਹੈ। ਉਹ ਪਰਮੇਸ਼ਰ ਜੀ ਫਰਮਾਉਂਦੇ ਨੇ ਉਹ ਮੇਰੇ ਵਰਗਾ ਹੀ ਹੈ। ਦਾਸ ਅਨਿੰਨ ਮੇਰੋ ਨਿਜ ਰੂਪ, ਦਰਸ਼ਨ ਪਰਸ ਤਾਪ ਤ੍ਰਯ ਮੋਚਨ। ਜੇ ਕਿਤੇ ਉਹਦੇ ਦਰਸ਼ਨ ਹੋ ਜਾਣ ਇਸ ਤਰ੍ਹਾਂ ਉੱਚੀ ਅਵਸਥਾ ਦੇ ਵਿੱਚ ਪਹੁੰਚੇ ਹੋਏ ਦੇ, ਦਰਸ਼ਨ ਕਰਤ ਤਾਪ ਤ੍ਰਈ ਮੋਚਨ ਤੇ ਤਿੰਨੇ ਤਾਪ ਨਾਸ ਹੋ ਜਾਂਦੇ ਨੇ ਜੇ ਇਸ ਤਰ੍ਹਾਂ ਦੇ ਇਹਦੇ ਦਰਸ਼ਨ ਹੋ ਜਾਣ। ਤਿੰਨੇ ਤਾਪ ਹੁੰਦੇ ਨੇ ਆਦੀ, ਵਿਆਦੀ ਅਤੇ ਉਪਾਧੀ। ਮਾਨਸਿਕਤਾ ਦੇ ਰੋਗ ਆਦੀ ਅਖਵਾਉਂਦੇ ਨੇ, ਸਰੀਰਕ ਰੋਗ ਇਹ ਵਿਆਦੀ ਅਖਵਾਉਂਦੇ ਨੇ, ਤੇ ਕੋਈ ਲੜਾਈ ਮੁਕੱਦਮਾ ਪੈ ਜਾਣਾ ਇਹ ਉਪਾਧੀ ਅਖਵਾਉਂਦਾ ਹੈ। ਇਹ ਤਿੰਨ ਤਾਪ ਅਕਾਲ ਪੁਰਖ ਪਰਮੇਸ਼ਰ ਜੀ ਆਪਣਿਆਂ ਭਗਤਾਂ ਨੂੰ ਦੱਸਦੇ ਨੇ ਕਿ ਦਾਸ ਅਨਿੰਨ ਮੇਰੋ ਨਿਜ ਰੂਪ, ਜਿਸ ਦਾ ਮਨ ਇਤਨਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਹੈ ਉਹ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੇ ਉੱਤੇ ਆਸ ਨਹੀਂ ਰੱਖਦਾ। ਪਰਮੇਸ਼ਰ ਜੀ ਕਹਿੰਦੇ ਨੇ ਉਹ ਮੇਰਾ ਖਾਸ ਰੂਪ ਬਣ ਗਿਆ ਹੈ। ਦਰਸ਼ਨ ਕਰਤ ਪਾਪ ਤਾਪ ਤ੍ਰੈ ਮੋਚਨ, ਉਸ ਦੇ ਦਰਸ਼ਨ ਕਰਨ ਵਾਲੇ ਦੇ ਤਿੰਨੇ ਤਾਪ ਖਤਮ ਹੋ ਜਾਂਦੇ ਨੇ। ਪਰਸਤ ਮੁਕਤ, ਉਹ ਜਦੋਂ ਜਿਹੜਾ ਫਿਰ ਉਸਦੀ ਸੰਗਤ ਕੰਟੀਨਿਊਜ ਕਰਨੀ ਸ਼ੁਰੂ ਕਰ ਦੇਵੇ, ਭਾਵ ਉਹਦੇ ਚਰਨ ਪਰਸਨੇ ਸ਼ੁਰੂ ਕਰ ਦੇਵੇ, ਤੇ ਉਸਨੂੰ ਫਿਰ ਕੀ ਹੁੰਦਾ ਹੈ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਇਹ ਜੋ ਗ੍ਰਸਤ ਧਰਮ, ਇਹ ਜੋ ਸੰਸਾਰ ਦੇ ਵਿੱਚ ਪਿਆ ਹੋਇਆ ਇਨਸਾਨ ਇੰਨਾ ਨੀਵਾਂ ਡਿੱਗਾ ਹੋਇਆ ਸੀ ਕਿ ਉਹ ਗ੍ਰਹਿ ਕੂਪ ਕੂਪ ਖੂਹ ਜਿੰਨੀ ਨੀਵੀਂ ਜਗ੍ਹਾ ਤੇ ਡਿੱਗਾ ਹੋਇਆ ਸੀ, ਉਸਨੂੰ ਮਹਾਰਾਜ ਪਰਮੇਸ਼ਰ ਫਰਮਾਉਂਦੇ ਨੇ ਕਿ ਜਿਹੜਾ ਮੇਰੇ ਦਾਸ ਦੀ ਇਉਂ ਸੰਗਤ ਕਰਨੀ ਸ਼ੁਰੂ ਕਰ ਦੇਗਾ, ਲਗਾਤਾਰ ਉਹਦੇ ਨਾਲ ਸੰਪਰਕ ਰੱਖ ਲਏਗਾ, ਪਰਸਤ ਦਾ ਭਾਵ ਇਹੀ ਹੁੰਦਾ ਪਰਸ ਕਰਨਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਮੁਕਤ ਕਰਤ, ਉਹ ਜੋ ਹੈ ਉਹ ਮੁਕਤ ਹੋ ਜਾਏਗਾ ਗ੍ਰਹਿ ਕੂਪ, ਇਸ ਘਰ ਰੂਪ ਖੂਹ ਦੇ ਵਿੱਚ ਡਿੱਗਾ ਡਿੱਗਾ ਉਹ ਆਪਣੇ ਮਨ ਦੀ ਬਿਰਤੀ ਨੂੰ ਉੱਚਾ ਚੁੱਕ ਲਏਗਾ ਤੇ ਉਹ ਮੁਕਤ ਹੋ ਜਾਏਗਾ। ਇਸ ਦੇ ਅੱਗੇ ਪੰਕਤੀਆਂ ਆਉਂਦੀਆਂ ਨੇ, ਇਹ ਸ਼ਬਦ ਨਾਮਦੇਵ ਸਾਹਿਬ ਭਗਤ ਜੀ ਦਾ ਹੈ। ਇਸ ਦੇ ਅੱਗੇ ਪੰਕਤੀਆਂ ਆਉਂਦੀਆਂ ਨੇ ਕਿ ਪ੍ਰਭੂ ਜੀ ਹੋਰ ਅੱਗੇ ਕਹਿੰਦੇ ਨੇ ਕਿ ਮੇਰੀ ਬੰਦੀ ਭਗਤ ਛਡਾਵੈ। ਜਿਹੜਾ ਇਸ ਤਰ੍ਹਾਂ ਦਾ ਇੰਨੀ ਉੱਚੀ ਅਵਸਥਾ ਵਾਲਾ ਹੋਏਗਾ, ਜੇ ਪਰਮਾਤਮਾ ਨੇ ਕੋਈ ਰੂਲ ਬਣਾਇਆ ਹੋਵੇਗਾ ਤੇ ਉਸ ਰੂਲ ਦੇ ਮੁਤਾਬਕ ਜੇ ਕਿਸੇ ਨੂੰ ਕੋਈ ਬੰਧਨ ਪੈ ਰਿਹਾ ਹੋਏਗਾ, ਉਹਨੂੰ ਸਜ਼ਾ ਮਿਲ ਰਹੀ ਹੋਏਗੀ, ਤੇ ਪਰਮਾਤਮਾ ਜੀ ਫਰਮਾਉਂਦੇ ਨੇ ਕਿ ਮੇਰੀ ਬੰਦੀ ਭਗਤ ਛਡਾਵੈ। ਮੇਰਾ ਆਪਣਾ ਹੀ ਭਗਤ ਜੇ ਕਹਿ ਦੇਵੇ ਨਾ ਕਿ ਪ੍ਰਭੂ ਜੀ ਇਹਨੂੰ ਛੱਡ ਦਿਓ, ਵਿਚਾਰੇ ਨੂੰ ਇਹਦੇ ਤੇ ਤਰਸ ਕਰ ਲਵੋ, ਤੇ ਫਿਰ ਪਰਮਾਤਮਾ ਜੀ ਕਹਿੰਦੇ ਨੇ ਉਹ ਛਡਾ ਸਕਦਾ ਹੈ, ਮੈਂ ਉਹਨੂੰ ਇੰਨਾ ਅਧਿਕਾਰ ਦਿੱਤਾ ਹੋਇਆ ਹੈ। ਮੇਰੀ ਬੰਦੀ ਭਗਤ ਛਡਾਵੈ। ਬੰਦ ਹੈ ਭਗਤ ਨਾ ਛੂਟੈ ਮੋਹ ਹੈ। ਜੇ ਮੇਰੇ ਭਗਤ ਨੇ ਕਿਸੇ ਨੂੰ ਬੰਨ ਦਿੱਤਾ ਹੋਵੇ ਨਾ ਬਚਨ ਕਰਕੇ, ਮੇਰੇ ਭਗਤ ਦੇ ਮੁੱਖ ਤੋਂ ਬਚਨ ਨਿਕਲ ਕੇ ਕਿਸੇ ਨੂੰ ਕੋਈ ਸਜ਼ਾ ਮਿਲੀ ਹੋਵੇ, ਤਾਂ ਫਿਰ ਪ੍ਰਭੂ ਜੀ ਕਹਿੰਦੇ ਆ ਫਿਰ ਉਸ ਤੋਂ ਛੁਟਕਾਰੇ ਵਾਸਤੇ ਉਸ ਭਗਤ ਤੋਂ ਹੀ ਮਾਫ਼ੀ ਮੰਗਣੀ ਪਏਗੀ। ਮੇਰੇ ਭਗਤ ਨੇ ਜਿਸ ਨੂੰ ਬੱਧਾ ਹੋਏਗਾ ਉਹਨੂੰ ਮੈਂ ਨਹੀਂ ਛੁਡਾ ਸਕਦਾ। ਇਹ ਪ੍ਰਮਾਤਮਾ ਜੀ ਦੇ ਬਚਨ ਨੇ, ਚਾਹੇ ਪ੍ਰੇਮ ਵਿੱਚ ਆ ਕੇ, ਚਾਹੇ ਪਿਆਰ ਵਿੱਚ ਤੇ ਚਾਹੇ ਲਾਡ ਵਿੱਚ ਆ ਕੇ ਪਰਮਾਤਮਾ ਨੇ ਆਪਣੇ ਭਗਤਾਂ ਦੀ ਸਿਫਤ ਅਤੇ ਉਸਤਤੀ ਕੀਤੀ ਹੈ। ਉਹ ਕਹਿੰਦੇ ਨੇ ਮੇਰਾ ਬੱਧਾ ਹੋਇਆ ਮੇਰਾ ਭਗਤ ਛਡਾ ਸਕਦਾ ਹੈ, ਤੇ ਅਗਰ ਮੇਰੇ ਭਗਤ ਨੇ ਕਿਸੇ ਨੂੰ ਬੰਨ ਦਿੱਤਾ ਹੋਵੇ ਬਚਨ ਕਰਕੇ ਤੇ ਮੈਂ ਨਹੀਂ ਛਡਾ ਸਕਦਾ, ਫਿਰ ਤਾਂ ਉਸੇ ਦੇ ਕੋਲੋਂ ਹੀ ਮਾਫ਼ੀ ਮੰਗਣੀ ਪਏਗੀ, ਉਸੇ ਦੇ ਕੋਲੋਂ ਹੀ ਬਚਨ ਜਿਹੜੇ ਨੇ ਉਹ ਕਰਵਾਉਣੇ ਪੈਣਗੇ। ਭਾਈ ਤਾਰੂ ਸਿੰਘ ਸਾਹਿਬ ਦੀ ਖੋਪਰੀ ਲਾਈ ਹੈ ਤੇ ਬਚਨ ਕਰ ਦਿੱਤਾ ਭਾਈ ਤਾਰੂ ਸਿੰਘ ਸਾਹਿਬ ਨੇ, ਕਿਉਂਕਿ ਜ਼ਕਰੀਆ ਖਾਨ ਸਾਹਮਣੇ ਦੁਸ਼ਟ ਬੈਠਾ ਸੀ ਤੇ ਕਹਿੰਦਾ ਸੀ ਵੀ ਬੜਾ ਵਾਲਾਂ ਦੇ ਨਾਲ ਪਿਆਰ ਕਰਦਾ, ਕਹਿੰਦਾ ਮੇਰੇ ਵਾਲ ਨਾ ਕੱਟਿਓ। ਚੱਲ ਜਿੱਥੇ ਵਾਲ ਉੱਗੇ ਨੇ ਨਾ ਖੋਪਰੀ ਤੇ ਉਹ ਖੋਪਰੀ ਲਾ ਦਿੰਦੇ ਆ, ਹੁਣ ਸੌਖਾ ਹੈ ਖੋਪਰੀ ਲੁਹਾ ਕੇ? ਤੇ ਉਸ ਤੋਂ ਬਾਅਦ ਜ਼ਕਰੀਆ ਖਾਨ ਇਉਂ ਕਹਿੰਦਾ। ਤੇ ਅੱਗਿਓਂ ਭਾਈ ਤਾਰੂ ਸਿੰਘ ਸਾਹਿਬ ਕੌਣ ਹੈ? ਉਹ ਐਸਾ ਹੀ ਹੈ, ਦਾਸ ਅਨਿੰਨ ਮੇਰੋ ਨਿੱਜ ਰੂਪ, ਜਿਨ੍ਹਾਂ ਦੇ ਬਾਰੇ ਬਚਨ ਗੁਰੂ ਪਾਤਸ਼ਾਹ ਜੀ ਦੇ ਆਉਂਦੇ ਆ। ਤੇ ਉਹ ਕਹਿੰਦਾ ਤੈਨੂੰ ਰੱਬ ਦੇ ਨਾਮ ਵਿੱਚ ਰੰਗਿਆ ਹੋਇਆਂ ਦੇ ਅੰਦਰ ਦੀ ਅਵਸਥਾ ਦਾ ਹੀ ਨਹੀਂ ਪਤਾ, ਜ਼ਕਰੀਆ ਦੁਸ਼ਟ ਤੈਨੂੰ ਕੀ ਪਤਾ ਹੈ? ਤੂੰ ਸੋਚਦਾ ਵੀ ਖੋਪਰੀ ਲੱਥ ਗਈ ਆ ਤੇ ਇਹ ਹੁਣ ਤੜਫ ਕੇ ਮਰ ਜਾਏਗਾ, ਜਾਂ ਮੈਂ ਬਚਨ ਕਰਦਾ ਹੀ ਮੇਰੇ ਤੋਂ ਪਹਿਲਾਂ ਤੂੰ ਮਰੇਗਾ। ਬਚਨ ਕਰ ਦਿੱਤਾ ਔਰ ਇਹ ਵੀ ਕਹਿ ਦਿੱਤਾ ਮੇਰੇ ਤੋਂ ਪਹਿਲਾਂ ਤੂੰ ਮਰੇਗਾ, ਤੇਰੀ ਰੂਹ ਨੂੰ ਮੈਂ ਆਪਣੇ ਛਿੱਤਰ ਦੇ ਅੱਗੇ ਅੱਗੇ ਲਾ ਕੇ ਜਾ ਕੇ ਨਰਕਾਂ ਵਿੱਚ ਸੁੱਟ ਕੇ ਕੁੰਭੀ ਨਰਕ ਦੇ ਵਿੱਚ ਫਿਰ ਮੈਂ ਸੱਚਖੰਡ ਨੂੰ ਆਪਣੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਜਾਵਾਂਗਾ। ਬਚਨ ਕਰ ਦਿੱਤਾ ਹੈ। ਜ਼ਖਮੀ ਹੋਇਆ ਪਿਆ ਹੈ ਸਿਰ, ਗੁਰੂ ਕਾ ਸਿੱਖ ਸਵਾਸ ਸਵਾਸ ਨਾਮ ਜਪੀ ਗਿਆ, ਉਸੇ ਘੜੀ ਪਲ ਤੋਂ ਬਾਅਦਾਂ ਇਹਨੂੰ ਪੇਟ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਹੈ। ਹਕੀਮ ਵੈਦ ਮੰਗਾਏ ਹੈ, ਪਿਸ਼ਾਬ ਦਾ ਕਹਿੰਦੇ ਬੰਨ ਪੈ ਗਿਆ, ਇਸ ਨੂੰ ਪਿਸ਼ਾਬ ਨਹੀਂ ਆ ਰਿਹਾ। ਦਵਾਈਆਂ ਦਿੱਤੀਆਂ, ਕਈ ਤਰ੍ਹਾਂ ਦੀਆਂ ਢਿੱਡ ਤੇ ਤੇਲ ਮਾਲਿਸ਼ਾਂ ਮਲੀਆਂ ਨੇ, ਹੁਣ ਨਹੀਂ ਰਾਜੀ ਹੋ ਰਿਹਾ। ਦੱਸਣ ਵਾਲਿਆਂ ਦੱਸ ਦਿੱਤਾ ਹੈ ਜ਼ਕਰੀਆ ਖਾਨ ਬਹਾਦਰ, ਲੱਗਦਾ ਹੈ ਉਹ ਜਿਹੜੇ ਸਿੱਖੜੇ ਦੀ ਤੁਸਾਂ ਖੋਪਰੀ ਲਵਾ ਦਿੱਤੀ ਨਾ, ਇਹਦੇ ਹੁਣ ਜਿਹੜੇ ਚਾਟੜੇ ਹੈ ਉਹ ਇਹਨੂੰ ਦੱਸਦੇ ਹੈ, ਲੱਗਦਾ ਹੈ ਉਹਦਾ ਸਰਾਫ ਲੱਗ ਗਿਆ ਹੋਇਆ। ਫਿਰ ਜਦੋਂ ਦੁਖੀ ਜਿਹੜਾ ਹੈ, ਪੰਜਾਬੀ ਦਾ ਅਖਾਣ ਹੈ ਮਰਦਾ ਕੀ ਨਹੀਂ ਕਰਦਾ, ਜਦੋਂ ਇਨਸਾਨ ਮਰ ਰਿਹਾ ਹੁੰਦਾ ਉਦੋਂ ਕਿਹੜੀ ਗੱਲ ਹੈ ਜਿਹੜੀ ਨਹੀਂ ਕਰਨ ਨੂੰ ਤਿਆਰ ਹੁੰਦਾ, ਉਦੋਂ ਉਹਨੂੰ ਜੋ ਮਰਜ਼ੀ ਮਨਾ ਲਓ। ਮਰਦਾ ਕੀ ਨਹੀਂ ਕਰਦਾ, ਇਹਨੂੰ ਪਤਾ ਲੱਗਾ ਵੀ ਵਾਕਈ ਉਸ ਸਿੱਖ ਦਾ ਸਰਾਫ ਲੱਗਾ ਹੈ। ਤੇ ਫਿਰ ਭਾਈ ਸ਼ਬੇਗ ਸਿੰਘ ਸਾਹਿਬ ਜਿਹੜੇ ਬਾਅਦ ਵਿੱਚ ਚਰਖੜੀ ਤੇ ਚਾੜ ਦਿੱਤੇ ਗਏ ਪਿਓ ਤੇ ਪੁੱਤਰ, ਇਹ ਭਾਈ ਸ਼ਬੇਗ ਸਿੰਘ ਸਾਹਿਬ ਇਹ ਨਰੋਲ ਖਾਲਸਾ ਸੀ, ਇਹਦਾ ਖਾਲਸੇ ਦੇ ਨਾਲ ਸੰਬੰਧ ਸੀ, ਪਰ ਇਧਰ ਇਹ ਇੱਕ ਸਰਕਾਰੀ ਜੌਬ ਕਰਦਾ ਸੀ, ਸਰਕਾਰੀ ਠੇਕੇਦਾਰ ਸੀ। ਇਹਨੂੰ ਵਿੱਚ ਪਾ ਕੇ ਤੇ ਇਸਨੇ ਜ਼ਕਰੀਆ ਖਾਨ ਨੇ ਖਾਲਸੇ ਤੋਂ ਮਾਫ਼ੀ ਮੰਗਣ ਵਾਸਤੇ ਭੇਜਿਆ, ਖਾਲਸੇ ਤੋਂ ਮਾਫ਼ੀ ਮੰਗਣ ਦੇ ਲਈ ਭੇਜਿਆ ਵੀ ਮੈਨੂੰ ਮਾਫ਼ ਕਰ ਦਿੱਤਾ ਜਾਏ ਤੇ ਮੈਂ ਰਾਜੀ ਹੋ ਜਾਵਾਂ। ਖਾਲਸੇ ਨੂੰ ਪਤਾ ਲੱਗਾ, ਉਹ ਕਹਿੰਦੇ ਹੁਣ ਤੇ ਜਿੰਨੇ ਬੱਧਾ ਹੈ ਨਾ ਉਹੀ ਉਹਦੇ ਰਾਹੀਂ ਹੀ ਛੁੱਟ ਸਕੇਗਾ। ਜਿਹੜੇ ਗੁਰਬਾਣੀ ਦੇ ਬਚਨ ਨੇ, ਗੁਰਬਾਣੀ ਦੀ ਵਿਆਖਿਆ ਸਾਡਾ ਸਿੱਖ ਪੰਥ ਦਾ ਇਤਿਹਾਸ ਦੀ ਵਿਆਖਿਆ ਕਰਦਾ ਹੈ, ਜਦ ਇਤਿਹਾਸ ਪੜ੍ਹ ਕੇ ਦੇਖੀਦਾ। ਉਹ ਕਹਿੰਦੇ ਹੁਣ ਤਾਂ ਜਿੰਨੇ ਬੱਧਾ ਹੈ ਨਾ ਜ਼ਾਲਮਾਂ ਉਹਦੇ ਰਾਹੀਂ ਛੁੱਟ ਸਕੇਗਾ, ਕਹਿੰਦੇ ਉਹਦੇ ਰਾਹੀਂ ਦੱਸ ਦਿਓ। ਜਥੇਦਾਰ ਸ਼ਬੇਗ ਸਿੰਘ ਨੇ ਆਖਿਆ ਕੋਈ ਤਰੀਕਾ ਦੱਸ ਦਿਓ ਖਾਲਸਾ ਜੀ, ਉਹਨੂੰ ਮੈਂ ਸੁਨੇਹਾ ਦੇ ਦੇਵਾਂ। ਉਹ ਕਹਿੰਦੇ ਉਹਨੂੰ ਆਖੋ ਭਈ ਭਾਈ ਤਾਰੂ ਸਿੰਘ ਦੇ ਪੈਰ ਦਾ ਛਿੱਤਰ ਲਵੋ ਤੇ ਇਹਦੇ ਸਿਰ ਦੇ ਵਿੱਚ ਮਾਰੋ, ਤੇ ਜਿਵੇਂ ਜਿਵੇਂ ਮਾਰੋਗੇ ਤਿਵੇਂ ਤਿਵੇਂ ਇਹਦੀ ਜਾਨ ਕੁਝ ਸੌਖੀ ਹੋਵੇਗੀ, ਇਹਦੇ ਪੇਟ ਦੀ ਦਰਦ ਘਟੇਗੀ। ਅਖੀਰ ਮਰਦਾ ਕੀ ਨਹੀਂ ਕਰਦਾ ਇਹਨੂੰ ਜਦੋਂ ਦੱਸਿਆ ਗਿਆ, ਕਹਿੰਦਾ ਇਵੇਂ ਹੀ ਕਰਕੇ ਵੇਖ ਲਓ। ਜਦੋਂ ਉਹਨਾਂ ਨੇ ਪਕੜ ਕੇ ਲੈ ਕੇ ਛਿੱਤਰ ਭਾਈ ਤਾਰੂ ਸਿੰਘ ਸਾਹਿਬ ਦਾ ਇਹਦੇ ਸਿਰ ਵਿੱਚ ਮਾਰਦੇ ਨੇ, ਤੇ ਪਹਿਲਾਂ ਹੌਲੀ ਹੌਲੀ ਮਾਰਦੇ ਆ ਤੇ ਥੋੜੀ ਥੋੜਾ ਪੇਟ ਜਿਹੜਾ ਉਹਦੀ ਦਰਦ ਘਟਦੀ ਹੈ, ਤੇ ਜਦੋਂ ਜ਼ੋਰ ਦੀ ਮਾਰਦੇ ਤੇ ਇਹਨੂੰ ਰਾਮ ਆਉਂਦਾ ਤੇ ਕਹਿੰਦਾ ਜ਼ੋਰ ਦੀ ਮਾਰੋ। ਫਿਰ ਉਹ ਜ਼ੋਰ ਜ਼ੋਰ ਦੀ ਮਾਰਦੇ ਹੈ, ਫਿਰ ਇਹਦੇ ਪਿਸ਼ਾਬ ਦਾ ਬੰਨ ਖੁੱਲਦਾ ਹੈ ਤੇ ਫਿਰ ਛਿੱਤਰ ਖਾਂਦਾ ਸਵੇਰੇ ਤੇ ਸ਼ਾਮ ਨੂੰ। ਭਾਈ ਤਾਰੂ ਸਿੰਘ ਸਾਹਿਬ ਦੇ ਛਿੱਤਰ ਖਾਂਦਾ ਖਾਂਦਾ ਹੀ ਇਹ ਫਿਰ ਮਰ ਗਿਆ। ਇਹਦੀ ਰੂਹ ਨੂੰ ਭਾਈ ਤਾਰੂ ਸਿੰਘ ਸਾਹਿਬ ਅੱਗੇ ਅੱਗੇ ਲਾ ਕੇ ਕੁੰਭੀ ਨਰਕ ਵਿੱਚ ਸੁੱਟ ਕੇ ਤੇ ਫਿਰ ਆਪ ਸੱਚਖੰਡ ਨੂੰ ਗਏ ਸਨ। 22 ਦਿਨ ਭਾਈ ਤਾਰੂ ਸਿੰਘ ਸਾਹਿਬ ਜਿਉਂਦੇ ਰਹੇ। ਜਿਹੜੇ ਬਚਨ ਬਾਣੀ ਵਿੱਚ ਆਉਂਦੇ ਹੈ ਇਹਦੀ ਵਿਆਖਿਆ ਸਾਡੇ ਗੁਰੂ ਪਾਤਸ਼ਾਹ ਦੇ ਮਹਾਨ ਅਨਿੰਨ ਸਿੱਖਾਂ ਨੇ ਕੀਤੀ ਹੈ। ਇਹ ਗੁਰੂ ਕੇ ਨਾਮ ਜਪਣ ਵਾਲਿਆਂ ਦੀ ਤਾਕਤ ਹੈ ਜਿਹੜੀ ਪਰਮਾਤਮਾ ਨੇ ਆਪਣਿਆਂ ਸੇਵਕਾਂ ਨੂੰ ਦਿੱਤੀ ਹੁੰਦੀ ਹੈ। ਤੋਂ ਬਚਨ ਆ ਗਿਆ ਭਈ ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ ਹੈ, ਏਕ ਸਮੈ ਮੋਹ ਕਹੋ ਗਹਿ ਬੰਧ ਹੈ, ਤੋ ਫੁਨ ਮੋਹ ਪੈ ਜਵਾਬ ਨਾ ਹੋ ਹੈ। ਕਬੀਰ ਸਾਹਿਬ ਨੇ ਅੱਜ ਦੇ ਇਸ ਸਲੋਕ ਵਿੱਚ ਐਸੇ ਸ਼ਬਦ ਉਚਾਰੇ ਹੈ, ਉਹ ਕਹਿੰਦੇ ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ। ਐਸਾ ਕੋਈ ਛਤਰਪਤੀ ਰਾਜਾ ਹੋਵੇ ਜਿਸ ਦੇ ਬਾਹਨ, ਜਿਸ ਦੇ ਘੋੜਿਆਂ ਦੇ ਨਾਲ ਜੁੱਤੇ ਹੋਏ ਰੱਥ ਚੱਲਦੇ ਹੋਵਣ, ਉਹਦੇ ਪਾਸ ਹੋਣ ਹਾਥੀ ਬੜੇ ਕੀਮਤੀ ਹੋਵਣ, ਐਸੇ ਕਿਸੇ ਬਾਦਸ਼ਾਹ ਦੀ ਬੇਸ਼ੱਕ ਰਾਣੀ ਹੋਵੇ, ਛਤਰਪਤੀ ਕੀ ਨਾਰ। ਅਗਲੀ ਪੰਕਤੀ ਉਹ ਕਹਿੰਦੇ ਤਾਸ ਪਟੰਤਰ ਨਾ ਪੁੱਜੈ, ਭਾਵੇਂ ਉਹ ਆਪਣੇ ਆਪ ਵਿੱਚ ਬਣੀ ਫਿਰਦੀ ਹੋਵੇ ਪਰ ਉਹ ਤਿਸ ਦੇ ਬਰਾਬਰ ਨਹੀਂ ਪਹੁੰਚ ਸਕਦੀ। ਕਿਸ ਦੇ? ਉਹ ਕਹਿੰਦੇ ਹਰ ਜਨ ਕੀ ਪਨਹਾਰ। ਪਨਹਾਰ ਦਾ ਅਰਥ ਹੁੰਦਾ ਪਾਣੀ ਭਰਨ ਵਾਲੀ ਸੇਵਾਦਾਰਨੀ। ਰੱਬ ਦੀ ਭਗਤੀ ਕਰਨ ਵਾਲੇ ਦੀ ਜੇ ਆਪ ਉਹ ਭਗਤੀ ਨਹੀਂ ਕੋਈ ਇਤਨੀ ਕਰਕੇ ਅਵਸਥਾ ਤੇ ਪਹੁੰਚਿਆ, ਜੇ ਭਗਤੀ ਕਰਨ ਵਾਲੇ ਦੀ ਕੋਈ ਸੇਵਾ ਕਰ ਰਿਹਾ ਹੈ ਤੇ ਕਬੀਰ ਸਾਹਿਬ ਕਹਿੰਦੇ ਉਹਦੇ ਬਰਾਬਰ ਉਹ ਰਾਣੀ ਨਹੀਂ ਪਹੁੰਚ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਇੱਕ ਬਚਨ ਉਚਾਰਦੇ ਹੈ, ਜਿਸ ਕੈ ਅੰਤਰ ਪਾਰ ਬ੍ਰਹਮ ਕਾ ਨਿਵਾਸ, ਇਸ ਕਾ ਨਾਮ ਸਤ ਰਾਮਦਾਸ। ਜਿਹੜਾ ਪ੍ਰਭੂ ਦਾ ਦਾਸ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਉਹਦੀ ਵੀ ਕੁਆਲਿਟੀ ਇਹੋ ਹੀ ਹੋਵੇਗੀ ਤੇ ਫਿਰ ਹੀ ਉਹ ਪਰਮਾਤਮਾ ਦਾ ਦਾਸ ਮੰਨਿਆ ਜਾਏਗਾ। ਉਹਦੇ ਮਨ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦਾ ਨਿਵਾਸ ਹੋਵੇਗਾ, ਫਿਰ ਉਹ ਤਾਂ ਪਾਤਸ਼ਾਹ ਜੀ ਕਹਿੰਦੇ ਰਾਮਦਾਸ ਉਸਨੂੰ ਤਾਂ ਹੀ ਆਖਿਆ ਜਾਏਗਾ, ਰੱਬ ਦਾ ਦਾਸ। ਜਿਸ ਕਾ ਅੰਤਰ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਉਸਨੂੰ ਆਪਣੇ ਅੰਦਰੋਂ ਆਤਮਾ ਨਜ਼ਰ ਆ ਗਈ ਹੁੰਦੀ, ਆਪਣੀ ਆਤਮਾ ਨੂੰ ਉਹਨੇ ਦੇਖ ਲਿਆ ਹੁੰਦਾ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ। ਉਹਦੀ ਭਾਵਨਾ ਕਿਸ ਤਰ੍ਹਾਂ ਦੀ ਹੁੰਦੀ ਹੈ? ਦਾਸ ਦਸੰਤਨ, ਇੱਕ ਤਾਂ ਹੋ ਗਏ ਪ੍ਰਭੂ ਜੀ, ਇਸ ਤੋਂ ਅੱਗੇ ਹੋ ਗਏ ਗੁਰੂ ਜੀ। ਤੋ ਗੁਰੂ ਜੀ ਦਾ ਜਿਹੜਾ ਦਾਸ ਹੋਵੇ, ਦਾਸ ਦਸੰਤਨ, ਉਹਦਾ ਵੀ ਦਾਸ ਬਣ ਜਾਣ ਦੀ ਭਾਵਨਾ ਅੰਦਰ ਹੁੰਦੀ ਹੈ ਉਹਨਾਂ ਪਿਆਰਿਆਂ ਦੇ ਜਿਨ੍ਹਾਂ ਨੇ ਕਿਸੇ ਮੰਜ਼ਿਲ ਦੀ ਪ੍ਰਾਪਤੀ ਕੀਤੀ ਹੁੰਦੀ ਹੈ। ਦਾਸਨ ਦਾਸ ਬਣਨਾ ਬਹੁਤ ਔਖਾ ਹੈ, ਹਾਲੇ ਦਾਸ ਬਣ ਜਾਣਾ ਹੈ, ਇਸ ਤੋਂ ਵੀ ਅੱਗੇ ਔਖਾ ਹੈ ਦਾਸਨ ਦਾਸ ਬਣਨਾ। ਕਿਉਂਕਿ ਦਾਸ ਬਣ ਕੇ ਤਾਂ ਇਨਸਾਨ ਇਹ ਥੋੜਾ ਜਿਹਾ ਦਾਅਵਾ ਕਰੇਗਾ ਭਈ ਜਿਵੇਂ ਹੋਰ ਬਹੁਤ ਸਾਰੇ ਦਾਸ ਨੇ ਗੁਰੂ ਜੀ ਦੇ, ਇਹਨਾਂ ਦੇ ਮੈਂ ਬਰਾਬਰ ਹਾਂ, ਘੱਟੋ ਘੱਟ ਮੈਂ ਵੀ ਗੁਰੂ ਦਾ ਦਾਸ ਹੈ। ਹੁਣ ਉਹਨਾਂ ਤੋਂ ਨੀਵੇਂ ਬਣਨ ਨੂੰ ਜੀ ਨਹੀਂ ਕਰਦਾ ਕਿਸੇ ਦਾ, ਭਈ ਜਿਹੜੇ ਗੁਰੂ ਜੀ ਦੇ ਦਾਸ ਹੈ ਮੈਂ ਇਹਨਾਂ ਦਾ ਦਾਸ ਕਿਉਂ ਬਣਾ। ਪਰ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਵੀ ਇੱਕ ਉਸ ਤੋਂ ਵੀ ਉੱਚੀ ਮੰਜ਼ਿਲ ਹੈ, ਜੇ ਕੋਈ ਇਸ ਮੰਜ਼ਿਲ ਤੇ ਵੀ ਚੜ ਜਾਏ। ਦਾਸ ਦਸੰਤਨ, ਦਾਸਨ ਦਾਸ ਹੋ ਜਾਣਾ। ਪਾਤਸ਼ਾਹ ਜੀ ਕਹਿੰਦੇ ਦਾਸਾਂ ਦੇ ਵੀ ਦਾਸ ਬਣ ਜਾਣਾ, ਕਿਉਂਕਿ ਇੱਥੇ ਵੀ ਉਪਮਾ ਆਈ ਇਸ ਸਲੋਕ ਵਿੱਚ ਕਿ ਹਰ ਜਨ ਕੀ ਪਨਹਾਰ। ਜਨ ਤਾਂ ਰੱਬ ਦਾ ਕੋਈ ਹੋਰ ਹੈ, ਉਹਦੀ ਪਨਹਾਰ, ਉਹਦੀ ਕੋਈ ਸੇਵਾ ਕਰਨ ਪਾਣੀ ਭਰਨ ਵਾਲੀ ਦਾਸੀ। ਪਾਤਸ਼ਾਹ ਜੀ ਕਹਿੰਦੇ ਹੈ, ਕਬੀਰ ਸਾਹਿਬ ਕਹਿੰਦੇ ਹੈ, ਕੋਈ ਰਾਜੇ ਦੀ ਰਾਣੀ ਉਹਦੇ ਬਰਾਬਰ ਨਹੀਂ ਪਹੁੰਚ ਸਕਦੀ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ। ਉਹ ਦਾਸ ਹੋਵੇ ਕਿਸ ਤਰ੍ਹਾਂ ਦਾ, ਨਾਲ ਇਹ ਖੁਲਾਸਾ ਕਰਨਾ ਜ਼ਰੂਰੀ ਹੈ ਭਈ ਉਹ ਦਾਸ ਫਿਰ ਕਿਸ ਤਰ੍ਹਾਂ ਦਾ ਹੋਵੇ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਕਰ ਜਾਨ, ਸੋ ਦਾਸ ਦਰਗ ਹੈ ਪ੍ਰਵਾਨ। ਉਹ ਰੱਬ ਨੂੰ ਹਮੇਸ਼ਾ ਨੇੜੇ ਤੋਂ ਨੇੜੇ ਸਮਝਦਾ ਹੋਵੇ, ਇਸ ਤਰ੍ਹਾਂ ਦਾ ਸੇਵਕ ਰੱਬ ਦੇ ਦਰ ਤੇ ਪ੍ਰਵਾਨ ਹੋ ਗਿਆ ਹੁੰਦਾ। ਪਾਤਸ਼ਾਹ ਜੀ ਫਰਮਾਉਂਦੇ ਇਸ ਤਰ੍ਹਾਂ ਦੀ ਦਾਸ ਦੀ ਕੁਆਲਿਟੀ ਹੋਵੇ, ਪਹਿਲੀ ਇਹ ਗੱਲ ਹੈ ਕਿ ਇਹ ਸ਼ਰਤ ਪੂਰੀ ਹੋਵੇ, ਤੇ ਫਿਰ ਇਸ ਤਰ੍ਹਾਂ ਦੇ ਦਾਸ ਦਈ ਕੋਈ ਪਨਹਾਰ, ਉਹਦੇ ਦਰ ਘਰ ਤੇ ਆਈਆਂ ਸੰਗਤਾਂ ਨੂੰ ਪਾਣੀ ਪਿਲਾਵਣ ਵਾਲੀ, ਉਹਦੀ ਬਰਾਬਰਤਾ ਕਿਸੇ ਰਾਜੇ ਦੀ ਰਾਣੀ ਨਹੀਂ ਕਰ ਸਕਦੀ। ਕਹਿੰਦੇ ਨੇ ਇੱਕ ਖਾਨ ਸੀ, ਬਹੁਤ ਸਰਮਾਏਦਾਰ ਤੇ ਪ੍ਰਭੂ ਤੋਂ ਵਿਛੜਿਆ ਹੋਇਆ ਪਰ ਬੜੀ ਮਾਇਆ ਵਾਲਾ। ਉਹਦੀ ਬੜੀ ਉੱਚੀ ਅਟਾਰੀ ਸੀ, ਉਹਦੀ ਅਟਾਰੀ ਦੇ ਉਤਲੀ ਮੰਜ਼ਿਲ ਦੇ ਉੱਤੇ ਉਹਦੀ ਬੇਗਮ ਉਹ ਖੜੀ ਹੈ ਤੇ ਪਾਨ ਚੱਬ ਰਹੀ ਹੈ, ਪਾਨ ਚੱਬ ਰਹੀ ਹੈ। ਥੱਲੇ ਰਸਤਾ ਸੀ ਲੰਘਣ ਵਾਲਿਆਂ ਦਾ, ਰੱਬ ਦਾ ਪਿਆਰਾ ਫਕੀਰ ਲੰਘ ਰਿਹਾ ਹੈ, ਉਹ ਪਰਮੇਸ਼ਰ ਨਾਲ ਜੁੜਿਆ ਹੋਇਆ ਸੀ। ਉੱਪਰੋਂ ਬੇਗਮ ਨੇ ਪਾਨ ਚੱਬਦੀ ਨੇ ਥੱਲੇ ਥੁੱਕਿਆ ਤੇ ਉਹ ਰੱਬ ਦੇ ਪਿਆਰੇ ਫਕੀਰ ਦੇ ਉੱਤੇ ਪੈ ਗਿਆ ਥੁੱਕ। ਰੱਬ ਦੇ ਪਿਆਰੇ ਨੇ ਉੱਪਰ ਨੂੰ ਦੇਖਿਆ ਤੇ ਜਰਾ ਨਿਗਾਹ ਦੇ ਵਿੱਚ ਹੀ, ਨਿਗਾਹ ਦੇ ਵੇਖਣ ਦੇ ਵਿੱਚ ਹੀ ਥੋੜੀ ਜਿਹੀ ਘੂਰੀ ਜਿਹੜੀ ਸੀ ਉਹ ਵੱਟੀ। ਫਕੀਰ ਨੇ ਇਸ ਤਰ੍ਹਾਂ ਉੱਪਰ ਨੂੰ ਬੇਗਮ ਵੱਲ ਦੇਖਿਆ ਤੇ ਜਿਹੜਾ ਗੁਰੂ ਪਾਤਸ਼ਾਹ ਨੇ ਬਚਨ ਉਚਾਰਿਆ ਭਈ ਮਾਇਆ ਧਾਰੀ ਅੱਤ ਅੰਨਾ ਬੋਲਾ, ਜਿਹਨੂੰ ਰੱਬ ਦਾ ਪਿਆਰ ਨਾ ਹੋਵੇ, ਇਕੱਲੀ ਮਾਇਆ ਹੋਵੇ, ਫਿਰ ਮਹਾਰਾਜ ਕਹਿੰਦੇ ਉਹ ਅੰਨਾ ਹੋ ਜਾਂਦਾ ਤੇ ਬੋਲਾ ਵੀ ਹੋ ਜਾਂਦਾ। ਹੁਣ ਉਹ ਬੇਗਮ ਜਿਹੜੀ ਉਸੇ ਵੇਲੇ ਆਪਣੇ ਖਾਨ ਨੂੰ ਉਹ ਅੰਦਰ ਬੈਠਾ ਸੀ ਉਹਨੂੰ ਕਹਿੰਦੀ ਆ ਵੀ ਆ ਜਰਾ ਬਾਹਰ ਨਿਕਲ ਤੇ ਆਹ ਜਿਹੜਾ ਇੱਕ ਫਕੀਰ ਤੁਰਿਆ ਜਾਂਦਾ ਹੈ ਇਹਨੇ ਮੇਰੇ ਵੱਲ ਬੜਾ ਘੂਰ ਕੇ ਦੇਖਿਆ, ਇਹਦੀ ਕੀ ਜ਼ਰੂਰਤ ਹੈ ਮੇਰੇ ਵੱਲ ਦੇਖਣ ਦੀ, ਮੈਂ ਥੁੱਕਿਆ ਸੀ ਉਹਦੇ ਉੱਤੇ ਪੈ ਗਿਆ ਭਾਵੇਂ ਮੈਂ ਇਹਦੇ ਉੱਤੇ ਥੁੱਕਿਆ ਪਰ ਇਹਦੀ ਕੀ ਜ਼ਰੂਰਤ ਹੈ ਮੇਰੇ ਵੱਲ ਦੇਖਣ ਦੀ ਇਸ ਤਰ੍ਹਾਂ ਘੂਰ ਕੇ, ਬਾਹਰ ਨਿਕਲ ਜਰਾ ਇਹਨੂੰ ਪੁੱਛ। ਉਹ ਖਾਨ ਹਉਮੈ ਦੇ ਵਿੱਚ ਨਿਕਲਿਆ, ਨਾਲ ਉਸਨੇ ਇੱਕ ਮੋਟਾ ਡੰਡਾ ਦੋ ਕੁ ਹੱਥ ਦਾ ਲੈ ਲਿਆ, ਥੱਲੇ ਗਿਆ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ ਉਹ ਫਕੀਰਾ। ਫਕੀਰ ਜੀ ਪਿੱਛੇ ਆਏ ਤੇ ਇਸਨੇ ਉਸ ਖਾਨ ਨੇ ਫਕੀਰ ਦੇ ਸਿਰ ਵਿੱਚ ਉਹ ਮੋਟਾ ਡੰਡਾ ਮਾਰਿਆ, ਮਾਰ ਕੇ ਸਜ਼ਾ ਦੇ ਕੇ ਪਿੱਛੇ ਨੂੰ ਵਾਪਸ ਮੁੜ ਗਿਆ। ਜਦੋਂ ਪਿੱਛੇ ਨੂੰ ਵਾਪਸ ਮੁੜਿਆ ਉੱਪਰ ਫਿਰ ਉਸੇ ਅਟਾਰੀ ਵਿੱਚ ਜਾ ਕੇ ਚੜ੍ਹਨਾ ਸੀ, ਜਦੋਂ ਪੌੜੀਆਂ ਚੜ੍ਹ ਰਿਹਾ ਤੇ ਪੌੜੀਆਂ ਦੇ ਵਿੱਚੋਂ ਪ੍ਰਭੂ ਜੀ ਦੇ ਐਸੇ ਦੇਵ ਨੇਤ ਕੁਦਰਤ ਦੇ ਕ੍ਰਿਸ਼ਮੇ ਨਾਲ ਇਹਦਾ ਪੈਰ ਇਸ ਤਰੀਕੇ ਦੇ ਨਾਲ ਤਿਲਕਿਆ ਕਿ ਬਾਜੀਆਂ ਪਿੱਲੀਆਂ ਦੋ ਤਿੰਨ ਪੌੜੀਆਂ ਤੋਂ ਥੱਲੇ ਤੇ ਧੌਣ ਦਾ ਮਨਕਾ ਟੁੱਟ ਗਿਆ ਤੇ ਉੱਥੇ ਹੀ ਮਰ ਗਿਆ। ਖੜਾਕ ਸੁਣ ਕੇ ਉੱਪਰੋਂ ਇਹਦੀ ਬੇਗਮ ਉਤਰੀ, ਜਾਂ ਵੇਖਿਆ ਤੇ ਆਉਂਦਿਆਂ ਨੂੰ ਮਰਿਆ ਹੋਇਆ, ਰੋਣ ਲੱਗ ਗਈ। ਹੋਰ ਆਂਢ ਗੁਆਂਢ ਦੇ ਕੋਲ ਜਾ ਕੇ ਰੋਣ ਲੱਗ ਗਏ, ਕਹਿੰਦੀ ਵੀ ਇੱਥੇ ਇੱਕ ਫਕੀਰ ਫਿਰਦਾ ਸੀ ਤੇ ਉਹਨੂੰ ਬੁਲਾ ਕੇ ਲਿਆਓ, ਉਹਨੇ ਸਰਾਫ ਦਿੱਤਾ ਹੈ। ਫਕੀਰ ਜੀ ਨੂੰ ਲੱਭ ਕੇ ਲਿਆਂਦਾ ਗਿਆ ਤੇ ਇਹ ਬੇਗਮ ਕਹਿੰਦੀ ਹੈ ਭਈ ਮੇਰੇ ਪਤੀ ਨੇ ਤੈਨੂੰ ਮਾਰਿਆ ਸੀ ਇਸ ਕਰਕੇ ਉਹ ਮਰ ਗਿਆ ਹੈ। ਕਹਿੰਦੇ ਨੇ ਉੱਥੇ ਉਹ ਫਕੀਰ ਨੇ ਕੁਝ ਬਚਨ ਆਖੇ। ਫਕੀਰ ਨੇ ਆਖਿਆ ਤੇਰੇ ਮਾਲਕ ਕੋ ਤੇਰੀ ਖਰਾਇਤ ਜ਼ਰੂਰ ਥੀ, ਤੇਰਾ ਸੀ ਉਹਦੇ ਨਾਲ ਵਿਆਹ ਹੋਇਆ ਖਾਨ ਦੇ ਨਾਲ, ਤੈਨੂੰ ਉਹ ਆਪਣਾ ਮਾਲਕ ਤੇ ਤੇਰੇ ਮਾਲਕ ਨੂੰ ਤੇਰੇ ਨਾਲ ਤੇਰੀ ਗੱਲ ਦੇ ਉੱਤੇ ਫੁੱਲ ਚੜਾਉਣ ਦਾ ਬੜਾ ਸ਼ੌਕ ਸੀ ਵੀ ਜੋ ਵੀ ਤੂੰ ਕਹਿ ਦੇਵੇਂ ਤੇ ਉਹ ਪੂਰੇ ਕਰਨੀ। ਤੇਰੇ ਮਾਲਕ ਕੋ ਤੇਰੀ ਖਰਾਇਤ ਜ਼ਰੂਰ ਸੀ, ਤੇ ਫਕੀਰ ਕਹਿੰਦਾ ਪਰ ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਮੇਰਾ ਵੀ ਜਿਹੜਾ ਮਾਲਕ ਹੈ ਨਾ, ਜਿਹਦਾ ਮੈਂ ਨਾਮ ਜਪਦਾ ਸੀ, ਜਿਹਦੀ ਮੈਂ ਭਗਤੀ ਕਰਦਾ ਸੀਗਾ, ਉਹ ਮੇਰੀ ਵੀ ਹਮਾਇਤ ਤੇ ਖੜਾ ਰਹਿੰਦਾ ਸੀ ਹਮੇਸ਼ਾ ਹੀ, ਤੇ ਹੁਣ ਵੀ ਉਹ ਖੜਾ ਹੈ। ਤੇਰਾ ਮਾਲਕ ਆਇਆ, ਫਕੀਰ ਨੇ ਆਖਿਆ ਉਸ ਬੇਗਮ ਨੂੰ, ਤੇਰਾ ਮਾਲਕ ਆਇਆ ਉਹ ਮੇਰੇ ਡੰਡਾ ਲਗਾ ਗਿਆ। ਫਕੀਰ ਕਹਿੰਦਾ ਤੇਰਾ ਤੇ ਮਾਲਕ ਜਿਹੜਾ ਪਤੀ ਸੀ ਉਹ ਆਇਆ ਉਤਰਿਆ ਡੰਡਾ ਲੈ ਕੇ ਤੇ ਮੇਰੇ ਸਿਰ ਵਿੱਚ ਡੰਡਾ ਮਾਰ ਗਿਆ, ਤੇ ਮੇਰਾ ਮਾਲਕ ਕਿਤੇ ਦੂਰ ਥੋੜਾ ਬੈਠਾ ਸੀ, ਉਹ ਤੇ ਉਦੋਂ ਵੀ ਨੇੜੇ ਸੀਗਾ, ਉਹ ਤੇ ਹੱਥਾਂ ਪੈਰਾਂ ਤੋਂ ਵੀ ਨੇੜੇ ਸੀ ਜਿਹਦੀ ਮੈਂ ਭਗਤੀ ਕਰਦਾ। ਉਹ ਫਕੀਰ ਕਹਿੰਦਾ ਤੇਰਾ ਮਾਲਕ ਆਇਆ ਉਹ ਇੱਕ ਡੰਡਾ ਲਗਾ ਗਿਆ, ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ, ਫਿਰ ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਗਿਆ। ਫਿਰ ਮੇਰਾ ਮਾਲਕ ਆ ਗਿਆ, ਪਹਿਲਾਂ ਤੇਰੇ ਮਾਲਕ ਨੇ ਵਾਧਾ ਕੀਤਾ ਡੰਡਾ ਉਹਨੇ ਮਾਰਿਆ, ਤੇ ਫਿਰ ਮੇਰਾ ਮਾਲਕ ਆ ਗਿਆ ਉਹ ਆ ਕੇ ਫਿਰ ਲੇਖਾ ਹੀ ਨਿਬੇੜ ਗਿਆ। ਓਏ ਤੂੰ ਫਕੀਰ ਦੇ ਡੰਡਾ ਮਾਰਿਆ, ਇਹਦੀ ਸਜ਼ਾ ਤੈਨੂੰ ਇਹ ਹੈ ਵੀ ਚੱਲ। ਬੇਗਮ ਜਿਹੜੀ ਸੀ ਉਹ ਫਿਰ ਰੋਂਦੀ ਕਰਲਾਉਂਦੀ ਹੈ ਤੇ ਉਹਨੂੰ ਫਿਰ ਪਤਾ ਲੱਗਾ ਵੀ ਰੱਬ ਦੇ ਫਕੀਰਾਂ ਤੇ ਥੁੱਕੀ ਦਾ ਨੀ, ਇਹਨਾਂ ਦੀ ਵੀ ਤਾਕਤ ਹੁੰਦੀ ਹੈ। ਇਹ ਦੇਖਣ ਨੂੰ ਭਾਵੇਂ ਲੱਗਣ ਭਈ ਇਹਨਾਂ ਦੇ ਪਾਸ ਸਰਮਾਏਦਾਰੀ ਨਹੀਂ, ਇਹਨਾਂ ਦੇ ਨਾਲ ਕੋਈ ਇਸ ਪ੍ਰਕਾਰ ਕੋਈ ਹਮਾਇਤੀ ਨਹੀਂ ਖੜਾ, ਪਰ ਇਹਨਾਂ ਦੇ ਸਿਰ ਤੇ ਪਰਮੇਸ਼ਰ ਇਹਨਾਂ ਦੀ ਹਮਾਇਤ ਕਰਨ ਲਈ ਖੜਾ ਹੁੰਦਾ ਹੈ। ਤੋ ਜਿਹੜੇ ਅੱਜ ਦੇ ਇਹ ਬਚਨ ਕਬੀਰ ਸਾਹਿਬ ਜੀ ਦੇ ਉਚਾਰੇ ਹੋਏ ਲੜੀਵਾਰ ਕਥਾ ਵਿੱਚ ਆਏ ਨੇ, ਉਹ ਫਰਮਾਉਂਦੇ ਨੇ ਕਿ ਛਤਰਪਤੀ ਕੀ ਨਾਰ, ਛਤਰ ਸਿਰ ਤੇ ਝੁਲਦਾ ਹੋਵੇ, ਉਸਦੀ ਔਰਤ ਹੋਵੇ ਤੇ ਉਹ ਭਾਵੇਂ ਇਤਨੀ ਸਰਮਾਏਦਾਰ ਤੇ ਹੰਕਾਰ ਵਿੱਚ ਰਹਿੰਦੀ ਹੋਵੇ, ਪਰ ਉਹਦੇ ਤੁਲ ਨਹੀਂ ਪੁੱਜ ਸਕਦੀ। ਕਿਸਦੇ ਤਾਸ ਪਟੰਤਰ ਨਾ ਪੁੱਜੈ, ਹਰ ਜਨ ਕੀ ਪਨਹਾਰ। ਪਨਹਾਰ ਪਾਣੀ ਭਰ ਕੇ ਸੇਵਾ ਕਰਨ ਵਾਲੀ ਸੇਵਾਦਾਰਨੀ ਗੁਰੂ ਪਾਤਸ਼ਾਹ ਦੀ, ਉਹਦੇ ਬਰਾਬਰ ਉਹ ਸਰਮਾਏਦਾਰਨੀ ਨਹੀਂ ਪੁੱਜ ਸਕਦੀ। ਉਹਨਾਂ ਨੇ ਨਾਲ ਹੀ ਅੱਗੇ ਇੱਕ ਸਲੋਕ ਉਚਾਰ ਕੇ ਤੇ ਇਹਦਾ ਇਸ ਬਚਨ ਦਾ ਖੁਲਾਸਾ ਕੀਤਾ। ਕਬੀਰ ਸਾਹਿਬ ਕਹਿੰਦੇ ਨ੍ਰਿਪ ਨਾਰੀ ਕਿਉਂ ਨਿੰਦੀ ਹੈ। ਉਹ ਕਹਿੰਦੇ ਹੁਣ ਮੈਂ ਕਹਿ ਤੇ ਗੱਲ ਦਿੱਤੀ, ਕੋਈ ਸੋਚੇਗਾ ਭਈ ਰਾਜੇ ਦੇ ਰਾਣੀ ਨੂੰ ਕਿਉਂ ਨਿੰਦਦਾ ਏ, ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੌਮਾਨ, ਚੇਰੀ ਦਾ ਅਰਥ ਹੈ ਚੇਲੀ। ਉਹ ਕਹਿੰਦੇ ਕਿਉਂ ਭਲਾ ਮੈਂ ਰੱਬ ਦੀ ਚੇਲੀ ਨੂੰ ਸਨਮਾਨ ਦੇ ਰਿਹਾ ਤੇ ਰਾਜੇ ਦੀ ਰਾਣੀ ਨੂੰ ਕਿਉਂ ਨਿੰਦ ਰਿਹਾ। ਉਹ ਕਹਿੰਦੇ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੌਮਾਨ। ਉਹ ਕਹਿੰਦੇ ਉਹ ਮਾਂਗ ਸਵਾਰ ਹੈ ਬਿਖੈ ਕਉ, ਰਾਜੇ ਦੀ ਰਾਣੀ ਆਪਣੇ ਸਿਰ ਦੀ ਮਾਂਗ ਸਵਾਰਦੀ ਹੈ, ਸੰਧੂਰ ਪਾਉਂਦੀ ਹੈ, ਆਪਣੇ ਆਪ ਨੂੰ ਫਬਾਉਂਦੀ ਹੈ, ਬਿਖੈ ਕਉ ਕੇਵਲ ਬੁਰਿਆਈਆਂ ਵਾਸਤੇ। ਉਧਰ ਉਹ ਸਿਮਰੈ ਹਰ ਨਾਮ, ਉਹ ਕਹਿੰਦੇ ਰੱਬ ਦੀ ਦਾਸੀ ਦੀ ਮੈਂ ਤਾਂ ਉਸਤਤੀ ਕਰਦਾ, ਉਹ ਨਾਮ ਸਿਮਰਦੀ ਹੈ, ਉਹ ਭਗਤੀ ਕਰਦੀ ਹੈ। ਇਹ ਦੋਨੇ ਸਲੋਕਾਂ ਦਾ ਸੁਮੇਲ ਬਣਾਇਆ ਕਬੀਰ ਸਾਹਿਬ ਜੀ ਨੇ, ਪਹਿਲੇ ਦੇ ਵਿੱਚ ਬਚਨ ਕਰਕੇ ਅਗਲੇ ਸਲੋਕ ਵਿੱਚ ਆਪੇ ਉੱਤਰ ਦਿੱਤਾ ਹੈ। ਭਈ ਜੇ ਕਿਸੇ ਦੇ ਮਨ ਵਿੱਚ ਖਿਆਲ ਆਵੇ ਵੀ ਕਿਉਂ ਤੁਸੀਂ ਰਾਜੇ ਦੀ ਰਾਣੀ ਨੂੰ ਨਿੰਦਿਆ ਤੇ ਰੱਬ ਦੀ ਸੇਵਾਦਾਰਨੀ ਨੂੰ ਕਿਉਂ ਤੁਸੀਂ ਸਨਮਾਨ ਬਖਸ਼ਿਆ, ਉਹ ਕਹਿੰਦੇ ਮੈਂ ਇਸ ਕਰਕੇ ਬਖਸ਼ਿਆ, ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰ ਹੈ, ਉਹ ਤੇ ਆਪਣੀ ਮਾਂਗ ਨੂੰ ਸਵਾਰਦੀ ਹੈ, ਬਿਖੈ ਕਹੋ ਬਿਖਿਆਂ ਦੇ ਵਾਸਤੇ। ਉਹ ਸਿਮਰੈ ਹਰ ਨਾਮ, ਲੇਕਿਨ ਰੱਬ ਦੀ ਸੇਵਾਦਾਰਨੀ ਨਾਮ ਜਪਦੀ ਹੈ, ਤੇ ਉਹ ਕਹਿੰਦੇ ਨਾਮ ਜਪਣ ਵਾਲਾ ਸਨਮਾਨ ਯੋਗ ਹੁੰਦਾ ਹੈ ਤੇ ਉੱਚਾ ਹੁੰਦਾ ਹੈ ਤੇ ਮਹਾਨ ਹੁੰਦਾ ਹੈ। ਤੋ ਅੱਜ ਦਾ ਕਥਾ ਦਾ ਵਕਤ 10 ਮਿੰਟ ਘੱਟ ਹੁੰਦਾ ਹੈ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ, ਉਪਰੰਤ ਦੀਵਾਨ ਸੱਜਣੇ ਨੇ, ਇਸ ਲਈ ਨਿਜਿਤ ਅੱਜ ਦਾ ਸਮਾਂ ਸੰਪੂਰਨ ਹੈ। ਸਰਬੱਤ ਸੰਗਤਾਂ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।